ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਨਿਊਜ਼ ਸਟੂਡੀਓਜ਼ ਤੋਂ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ ਤੇ ਪੇਸ਼ ਹਨ ਅੱਜ ਦੀਆਂ ਖਬਰਾਂ। ਸੰਘੀ ਸਰਕਾਰ ਦਾ ਕਹਿਣਾ ਹੈ ਕਿ ਹਫ਼ਤੇ ਦੇ ਅੰਤ ਵਿੱਚ ਐਲਾਨੀ ਗਈ ਰਿਹਾਇਸ਼ੀ ਚੋਣ ਨੀਤੀ ਸਪਲਾਈ ਦੇ ਮੁੱਦੇ ਨੂੰ ਹੱਲ ਕਰਨ ਲਈ ਫਾਇਦੇਮੰਦ ਹੋਏਗੀ। ਲੇਬਰ ਦੀ ਨੀਤੀ ਸਾਰੇ ਆਸਟ੍ਰੇਲੀਆਈ ਪਹਿਲੇ ਘਰ ਖਰੀਦਾਰਾਂ ਨੂੰ ਮੌਜੂਦਾ ਯੋਜਨਾ ਦੇ ਵਿਸਥਾਰ ਵਿੱਚ ਲੈਂਡਰਸ ਮੌਟਗੇਜ ਇੰਸ਼ੋਰੈਂਸ ਤੋਂ ਬਿਨਾਂ 5% ਜਮ੍ਹਾਂ ਰਕਮ ਨਾਲ ਆਪਣੇ ਪਹਿਲੇ ਘਰ ਖਰੀਦਣ ਦੀ ਆਗਿਆ ਦੇਵੇਗੀ। ਪਾਰਟੀ ਦਾ ਕਹਿਣਾ ਹੈ ਕਿ ਉਹ ਪਹਿਲੇ ਘਰ ਖਰੀਦਾਰਾਂ ਲਈ ਵਿਸ਼ੇਸ਼ ਤੌਰ ਤੇ 1,00,000 ਘਰ ਬਣਾਉਣ ਲਈ $10 billion ਅਲਾਟ ਕਰੇਗੀ। ਅਰਥ ਸ਼ਾਸਤਰੀਆਂ ਨੇ ਦੋਵੇਂ ਪ੍ਰਮੁੱਖ ਪਾਰਟੀਆਂ ਦੀਆਂ ਰਿਹਾਇਸ਼ ਨੀਤੀਆਂ ਤੇ ਚਿੰਤਾ ਪ੍ਰਗਟ ਕੀਤੀ ਹੈ। ਕਿਹਾ ਹੈ ਕਿ ਪਹਿਲਾ ਘਰ ਖਰੀਦਣਾ ਆਸਾਨ ਬਣਾਉਣ ਨਾਲ ਮੰਗ ਵਿੱਚ ਵਾਧੇ ਕਾਰਨ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਏਗਾ। ਗੱਠਜੋੜ ਦੀ ਇਸ ਸਬੰਧੀ ਯੋਜਨਾ ਵਿੱਚ ਪਹਿਲੀ ਵਾਰ ਘਰ ਖਰੀਦਾਰ ਨਵੇਂ ਬਣੇ ਘਰਾਂ ਤੇ ਮੌਟਗੇਜ ਦੇ ਪਹਿਲੇ $6,50,000 ਤੇ ਆਪਣੀ ਟੈਕਸਯੋਗ ਆਮਦਨ ਦੇ ਵਿਰੁੱਧ ਵਿਆਜ ਭੁਗਤਾਨਾਂ ਵਿੱਚ ਕਟੌਤੀ ਕਰਨਗੇ। ਗੱਠਜੋੜ ਦਾ ਕਹਿਣਾ ਹੈ ਕਿ ਇਹ ਪਿਛਲੀ ਸੰਘੀ ਚੋਣ ਤੋਂ ਪਹਿਲਾਂ 2022 ਵਿੱਚ ਪਹਿਲੀ ਵਾਰ ਪੇਸ਼ ਕੀਤੀ ਗਈ ਨੀਤੀ ਨੂੰ ਵੀ ਮੁੜ ਸੁਰਜੀਤ ਕਰ ਰਿਹਾ ਹੈ। ਸੁਪਰ ਹੋਮ ਬਾਇਰ ਸਕੀਮ ਪਹਿਲੇ ਘਰ ਖਰੀਦਾਰਾਂ ਨੂੰ ਘਰ ਖਰੀਦਣ ਲਈ ਆਪਣੇ ਸੁਪਰ ਐਨੂਏਸ਼ਨ ਬੈਲੈਂਸ ਦਾ 40% ਤੱਕ ਕਢਵਾਉਣ ਦੀ ਆਗਿਆ ਦੇਵੇਗੀ, ਜਿਸ ਤੇ $50,000 ਦੀ ਕੈਪ ਹੋਏਗੀ। ਸੁਤੰਤਰ ਅਰਥ ਸ਼ਾਸਤਰੀ ਸੌਲ ਅਸਲਿਕ ਦਾ ਕਹਿਣਾ ਹੈ ਕਿ ਘਰ ਖਰੀਦਣ ਲਈ ਸੁਪਰ ਖਾਤਿਆਂ ਦੇ ਇਸਤੇਮਾਲ ਨਾਲ ਬਹੁਤ ਸਾਰੇ ਨਕਾਰਾਤਮਕ ਪ੍ਰਭਾਵ ਪੈ ਸਕਦੇ ਹਨ, ਜਿਸ ਵਿੱਚ ਘੱਟ ਆਮਦਨ ਵਾਲੇ ਲੋਕਾਂ ਲਈ ਘਰ ਖਰੀਦਣਾ ਔਖਾ, ਰਿਟਾਇਰਮੈਂਟ ਆਮਦਨ ਘਟਣਾ ਅਤੇ ਨਾਲ ਹੀ ਲੰਬੇ ਸਮੇਂ ਦੇ ਬਜਟ ਖਰਚਿਆਂ ਵਿੱਚ ਮਹੱਤਵਪੂਰਨ ਵਾਧਾ ਸ਼ਾਮਿਲ ਹੈ। ਗ੍ਰੀਨਸ ਪਾਰਟੀ ਨੇ ਸਿੱਖਿਆ ਤੇ ਆਪਣੀ ਚੋਣ ਨੀਤੀ ਦਾ ਐਲਾਨ ਕੀਤਾ ਹੈ, ਜਿਸ ਵਿੱਚ ਮੁਫ਼ਤ ਯੂਨੀਵਰਸਿਟੀ ਅਤੇ ਟੇਫ ਲਈ $46.5 billion ਦੀ ਯੋਜਨਾ ਦੀ ਰੂਪਰੇਖਾ ਦਿੱਤੀ ਗਈ ਹੈ। ਗ੍ਰੀਨਸ ਨੇਤਾ ਐਡਮ ਬੈਂਟ ਦਾ ਕਹਿਣਾ ਹੈ ਕਿ 3 ਸਾਲਾਂ ਵਿੱਚ ਨੀਤੀ ਦੀ ਲਾਗਤ ਇਸ ਦੀ ਕਾਰਪੋਰੇਟ ਟੈਕਸ ਨੀਤੀ ਦੁਆਰਾ ਆਫਸੈਟ ਕੀਤੀ ਜਾਏਗੀ, ਜਿਸ ਵਿੱਚ ਕੋਲਾ, ਗੈਸ, ਤੇਲ ਅਤੇ ਮਾਈਨਿੰਗ ਕੰਪਨੀਆਂ ਤੇ ਟੈਕਸ ਲਾਉਣਾ ਅਤੇ ਨਾਲ ਹੀ ਵੱਡੀਆਂ ਕਾਰਪੋਰੇਸ਼ਨਾਂ ਦੇ ਬਹੁਤ ਜ਼ਿਆਦਾ ਮੁਨਾਫੇ ਸ਼ਾਮਿਲ ਹੋਣਗੇ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਜੇਕਰ ਆਸਟ੍ਰੇਲੀਆ 2026 ਵਿੱਚ COP31 ਸੰਮੇਲਨ ਲਈ ਆਪਣੀ ਬੋਲੀ ਵਿੱਚ ਸਫਲ ਹੋ ਜਾਂਦਾ ਹੈ ਤਾਂ ਐਡੀਲੇਡ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਆਸਟ੍ਰੇਲੀਆ ਨੇ ਇਸ ਸਮਾਗਮ ਦੀ ਮੇਜ਼ਬਾਨੀ ਲਈ ਪ੍ਰਸ਼ਾਂਤ ਦੇਸ਼ਾਂ ਨਾਲ ਇੱਕ ਸਾਂਝੀ ਬੋਲੀ ਲਾਈ ਹੈ, ਪਰ ਉਨ੍ਹਾਂ ਨੂੰ ਇਸ ਬਾਰੇ ਅਗਲੇ ਸਾਲ ਜੂਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਤੁਰਕੀ ਦੁਆਰਾ ਪੇਸ਼ ਕੀਤੀ ਗਈ ਵਿਰੋਧੀ ਬੋਲੀ ਦੇ ਵਿਰੁੱਧ ਜਿੱਤਦੇ ਹਨ ਜਾਂ ਨਹੀਂ। ਗੱਠਜੋੜ ਦਾ ਕਹਿਣਾ ਹੈ ਕਿ ਉਹ COP31 ਲਈ ਅਜਿਹੀ ਬੋਲੀ ਦਾ ਸਮਰਥਨ ਨਹੀਂ ਕਰੇਗਾ। ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਮਾਰਟਫੋਨ ਅਤੇ ਕੰਪਿਊਟਰ ਵਰਗੇ ਇਲੈਕਟ੍ਰਾਨਿਕ ਉਤਪਾਦਾਂ ਤੇ ਟੈਰਿਫ ਕਿਵੇਂ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਉਨ੍ਹਾਂ ਦੀਆਂ ਵਪਾਰ ਨੀਤੀਆਂ ਤੋਂ ਬਚ ਕੇ ਨਹੀਂ ਜਾਏਗਾ। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਉਨ੍ਹਾਂ ਦਾ ਸਬੰਧ ਹੈ, ਕੁਝ ਇਲੈਕਟ੍ਰਾਨਿਕ ਉਤਪਾਦਾਂ ਲਈ ਕੋਈ ਟੈਰਿਫ ਅਪਵਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅਜੇ ਵੀ 20% ਦੇ ਮੌਜੂਦਾ ਟੈਰਿਫ ਦੇ ਅਧੀਨ ਹਨ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਨਵੇਂ ਟੈਰਿਫਾਂ ਤੇ ਵਿਚਾਰ ਕਰ ਰਿਹਾ ਹੈ ਜੋ ਇਲੈਕਟ੍ਰਾਨਿਕਸ ਦੀ ਪੂਰੀ ਸਪਲਾਈ ਲੜੀ ਤੇ ਲਾਗੂ ਹੋਣਗੇ। ਆਸਟ੍ਰੇਲੀਆਈ ਲੋਕਾਂ ਨੂੰ ਆਉਣ ਵਾਲੇ ਈਸਟਰ, ਸਕੂਲ ਛੁੱਟੀਆਂ ਅਤੇ ਐਨਜ਼ੈਕ ਦਿਵਸ ਦੀ ਮਿਆਦ ਦੌਰਾਨ $6.12 billion ਤੱਕ ਖਰਚ ਕਰਨ ਦੀ ਭਵਿੱਖਬਾਣੀ ਕੀਤੀ ਗਈ ਹੈ। ANZ ਦੀ ਮਾਡਲਿੰਗ ਇਸ ਸਾਲ ਦੇ ਅੰਕੜਿਆਂ ਵਿੱਚ 2024 ਦੇ ਅੰਕੜਿਆਂ ਦੇ ਮੁਕਾਬਲੇ ਇਸ ਸਮੇਂ ਦੌਰਾਨ 3% ਵਾਧਾ ਦਰਸਾਉਂਦੀ ਹੈ। ਇਨ੍ਹਾਂ ਦਿਨਾਂ ਤੋਂ ਪਹਿਲਾਂ ਦੇ ਖਰਚੇ ਨੂੰ ਵਾਧੇ ਲਈ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਕੁੱਲ ਖਰਚ ਦਾ 1/3 ਹਿੱਸਾ ਯਾਤਰਾ ਅਤੇ ਅਨੁਪਮਾਂ, ਬਾਹਰ ਖਾਣ ਪੀਣ ਅਤੇ ਭੋਜਨ ਸਟੋਰਾਂ ਤੇ ਆਉਣ ਦਾ ਅਨੁਮਾਨ ਹੈ। ਇਕੱਲੇ ਯਾਤਰਾ ਲਾਗਤਾਂ $440 million ਤੱਕ ਪਹੁੰਚਣ ਦੀ ਉਮੀਦ ਹੈ। ਖਬਰ ਪੰਜਾਬ ਤੋਂ। ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਐਤਵਾਰ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਇਸ਼ ਤੇ ਪਹੁੰਚੀ, ਜਿੱਥੇ ਉਨ੍ਹਾਂ ਨੇ ਸੂਬੇ 'ਚ ਗ੍ਰਨੇਡ ਅਤੇ ਬੰਬਾਂ ਦੇ ਦਾਅਵੇ ਬਾਰੇ ਪੁੱਛਤਾਛ ਕਰਨ ਦੀ ਮੰਗ ਕੀਤੀ। ਹਾਲਾਂਕਿ ਪੰਜਾਬ ਪੁਲਿਸ ਨੇ ਕਿਹਾ ਕਿ ਬਾਜਵਾ ਨੇ ਉਨ੍ਹਾਂ ਨੂੰ ਕੋਈ ਸਰੋਤ ਨਹੀਂ ਦਿੱਤਾ। ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਸਹਾਇਕ ਇੰਸਪੈਕਟਰ ਜਨਰਲ AIG ਰਵਜੋਤ ਗਰੇਵਾਲ ਨੇ ਦੱਸਿਆ ਕਿ ਬਾਜਵਾ ਆਪਣੇ ਦਾਅਵਿਆਂ ਬਾਰੇ ਕੋਈ ਸਰੋਤ ਨਹੀਂ ਦੇ ਸਕੇ ਕਿ ਕਈ ਗ੍ਰਨੇਡ ਪੰਜਾਬ 'ਚ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਸੀ ਕਿ ਗ੍ਰਨੇਡ ਪੰਜਾਬ 'ਚ ਆਏ ਸਨ। ਇਹ ਬਹੁਤ ਹੀ ਸੰਵੇਦਨਸ਼ੀਲ ਜਾਣਕਾਰੀ ਸੀ, ਇਸ ਲਈ ਉਹ ਇਹਦੇ ਸਰੋਤਾਂ ਬਾਰੇ ਪੁੱਛਣ ਆਏ ਸੀ। ਪੁਲਿਸ ਦੇ ਘਰੇ ਆਉਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਆਪਣਾ ਪੱਖ ਰੱਖਿਆ ਅਤੇ ਕਿਹਾ ਕਿ ਉਨ੍ਹਾਂ ਦੇ ਸੂਤਰਾਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਵਿਚ 50 ਬੰਬ ਆ ਚੁੱਕੇ ਹਨ ਤੇ 18 ਬੰਬ ਧਮਾਕੇ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਇਕ ਮਨੋਰੰਜਨ ਕਾਲੀਆ ਦੇ ਘਰ ਵੀ ਹੋਇਆ ਹੈ। ਤੇ ਇਹਦੇ ਨਾਲ ਹੀ ਅੱਜ ਦੀਆਂ ਇਹ ਖਬਰਾਂ ਸਮਾਪਤ ਹੁੰਦੀਆਂ ਨੇ। ਤੁਸੀਂ ਇਹ ਖਬਰਾਂ ਸੁਣ ਰਹੇ ਸੀ ਤੇਜਿੰਦਰ ਸਿੰਘ ਦੇ ਨਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।